दंडोत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि औरंगजेब बादशाह दे तक खबर पहुंची है कि रात दे वेले तेग बहादुर दे नाल दे तीन साथी दौड़ गए ने। औरंगजेब दे मन दे विच बहुत ही ज्यादा क्रोध वध्या। उन्ने जमादार नू डांटिया कि जेकर तुहाडे विचों किसे दा कोई भी दोष साबित हो गया ते मैं तेनू फांसी चाड़ देंगा। इस तरह उस वेले गुस्से दे नाल औरंगजेब ने आख्या, अगो उसने आख्या कि जेकर मेरा कोई दोष होवेगा ते मैं जरूर ही अपने दोष नू प्रवान करके जो सजा दोगे वो मन्नांगा। कल इथों तक कथा पहुंची सी, अज इथों अगे मैं प्रारंभ करदा। सैत कुटंब दीजिए फांसी कहां करें अजमत जिन पासी। जमादार औरंगजेब नू कहिंदा कि मैनू ही सिर्फ नहीं भावे तुसी साडे सारे परिवार नू भी फांसी दे दियो पर साडा कोई दोष नहीं है। कहिंदा कहां करें अजमत जिन पासी, जिन्हां दे कोल वड्डियां करामातां ने उन्हां दे सामने साडा की जोर है। सोने अवरंग के होयो छोह कहियो ले हो देड़ पिंजरा लोह। उस वेले औरंगजेब दे मन दे विच बहुत ज्यादा क्रोध वध्या। उसे वेले उसने हुक्म कीता, कहिंदा ले हो देड़ पिंजरा लोह, लोहे दा बनया होया एक मजबूत पिंजरा लो। तिसमें हिंदन गुरु बिठावो श्रृंखल पेरो कुल्फ लगावो। कहिंदा कि लोहे दे पिंजरे दे विच उस तेग बहादुर जो के हिंदुआं दा गुरु है उस नूं बंद कर दियो ते उस दे बाहर ताला ला दियो। करो तंग चौकस तह खरे आठों जाव दृष्ट मैं करे। कहिंदा कि बहुता ज्यादा उस नूं इस तरीके दे नाल तंग कीता जावे ते चौकसी दे नाल अठे पहर पहरा दिता जावे, पाव के अपनियां नजरां नूं परे नहीं करना। अस नहीं होहे निकस कर जाहे इस बिन शरा चले जग नाहे। औरंगजेब कहिंदा कि किते ऐसा ना होवे कि अपने साथियां दी तरह ये तेग बहादुर भी दौड़ जावे, जेकर ये दौड़ गया ते फिर जग दे विच शरा नहीं चलनी। एक उमराव संग कर दयो गुर टिग आए कहत सो पयो। एक अपने उमराव नू उस दे नाल जमादार दे भेजिया है जेड़ा के सतगुरां दे कोल पहुंचा और उसने सतगुरां नू इंज आख्या, क्यों हठ तरो شاہ کے ساتھ جو بڑ ہٹھی جگت سب ناتھ. بادشاہ دا امراو سدگرو تیگ بہادر جی نو کہندا ہے کہ تسی جد نو تارن کیوں کر دے ہو, بادشاہ دے نال نا جدو, جڑا ہندوستان دا مالک ہے اور وہ بھی بہت زیادہ ہٹھی ہے ضدی. مانو شرا دیہ بڑے آئی نہ تا دیہ پنجرے پائی. سدگرانو او امراو کہندا ہے کہ جے کر شرع نو من لو گے تے پھر تانوں وڈیائی دتی جاوے گی, نہیں تے ہن بادشاہ نے حکم کیتا ہے کہ لوہے دے پنجرے دے وچ تانوں بند کیتا جاوے. سن گور کہیو دھرم جس جس کو پیارو دھرم نباہے تس کو. امراو دیاں گلاں نو سن کے سدگرو تیگ بہادر جی کہندے نے کہ آپو اپنا دھرم ہر ایک نو پیارا ہے, اس کر کے اپنے دھرم دا پیار کر کے ہر کوئی اس دھرم نو نبھاونا چاہندا ہے, پورا کرنا چاہندا ہے. ہم تو کب ہونا مانے ہو جتا کر تم کر بے دے ہو. اس کر کے سدگرو تیگ بہادر جی کہندے نے اسی تے کدے بھی اسلام دھرم نو قبول نہیں کرانگے, جو بادشاہ دا جی کردا ہے او پاوے ساڈے نال کر لوے. ترکن تیج انت اب آیو جس تے اس کر من بر مایو. سدگرو تیگ بہادر جی کہندے نے کہ دراصل گل اے کہ ترکاں دے تیج دے انت ہون دا جڑا سماں ہے وہ لاگے آیا ہوا, اسی کر کے اس بادشاہ دا من ایسے پاپ کرما دے واسطے پرمیا ہوا.
جرا اخار نیو تمہاری گیر ساگر کھار مجاری.
سدگرو تیگ بہادر جی کہندے نے کہ ترکاں دیاں جڑیاں جڑا نے جڑیاں کے بہت گہریاں نے, انہاں ساریاں جڑاں نوں پٹ کے اسی کھارے سمندر دے وچ سٹاں گے.
بہر ناراج رہ جگ ماہی کر بناشن اس بد تاہی.
پھر سدگرو جی کہندے نے کہ کدے بھی جگ دے اتے ترکاں دا راج نہیں ہوئے گا. اس طریقے دے نال سدگرو سچے پاتشاہ جی کہندے نے کہ انہاں ترکاں دا وناش ہوئے گا.
سن کر تب پنجرا منگوائے پاگ بندن جوت بیچ بٹھائے.
کبھی سنتوک سنگھ جی لکھ دے نے اس تو بعد لوہے دے پنجرے نو منگایا گیا ہے, اس پنجرے دے وچ سدگرو تیگ بہادر سچے پاتشاہ جی نو قید کر کے بٹھا دیتا.
شرنکھل پیری کل فلگایو ایک رس ست گر بدن سہایو.
باروں چنگے طریقے دے نال سنگلاں دے نال بنیا گیا ہے, پھر اوپر دی تالے بھی مارے گئے نے. ایک رس سدگر بدن سہایو, پر سدگرو تیگ بہادر سچے پاتشاہ جی اس لوہے دے پنجرے دے وچ ایک رس برتی دے وچ بیٹھے ہوئے نے. سدگراں دا چہرہ پرفلت ہے. کبھی سنتوک سنگھ جی اگلے دے آدھا پرارم کر دیں.
سب کی خاطر جمع تب لوہ پنجرے پائے گردتا بیری سہت سیوے جم فرمائے.
گرنتھاکار پائی سنتوک سنگھ جی لکھتے نے کہ جدوں سدگرو تیگ بہادر جی نو لوہے دے پنجرے دے وچ پا دیتا تے ساریاں دے من دی تسلی ہو گئی کہ ہن تیگ بہادر دوڑ نہیں سکدا.
گردتا بیری سہت سیوا جم فرمائے.
دوسرے پاسے کبھی سنتوک سنگھ جی لکھتے نے کہ پائی گردتا جی جنہاں دے پیراں دے وچ بیڑیاں پائیاں ہوئیاں نے وہ سدگرو تیگ بہادر سچے پاتشاہ جی دی اویں ہی سیوا کردے نے جویں سدگرو تیگ بہادر سچے پاتشاہ جی حکم کردے نے فرماؤندے نے. کیونکہ پچھے اس گل دا ذکر آ چکا ہے کہ پانچ سکھ سدگرو تیگ بہادر سچے پاتشاہ جی دے نال آئے سن, جنہاں دے وچوں بھائی متی داس جی شہید ہو چکے نے تے باقی چاراں دے وچوں جڑے تین نے
ਉਹ ਤੇ ਆਨੰਦਪੁਰ ਦੇ ਵਿੱਚ ਪਹੁੰਚ ਗਏ ਨੇ। ਇਹ ਜਿਹੜਾ ਬਾਬੇ ਕਾ ਗੁਰਦਿੱਤਾ ਹੈ ਇਹ ਸਤਿਗੁਰੂ ਤੇਗ ਬਹਾਦਰ ਜੀ ਦੇ ਨਾਲ ਸੀ, ਹੁਣ ਇਕੱਲਾ ਹੀ ਸੇਵਕ ਸਤਿਗੁਰਾਂ ਦੇ ਨਾਲ। ਕਰਤ ਪਏ ਅਤਿਸ਼ੈ ਤਕਰਾਈ, ਜਮਾਦਾਰ ਟਿਗ ਠਹਿਰਿਓ ਆਈ। ਫੇਰ ਕਵੀ ਜੀ ਲਿਖਦੇ ਨੇ ਕਿ ਬਹੁਤੀ ਹੀ ਜ਼ਿਆਦਾ ਤਕੜਾਈ ਉਹਨਾਂ ਨੇ ਕੀਤੀ ਹੈ, ਜਮਾਦਾਰ ਸਤਿਗੁਰਾਂ ਦੇ ਲਾਗੇ ਆਣ ਕੇ ਟਿਕਦਾ। ਨਿਸਮੈ ਬਿਸਰਾ ਮੈਂ ਗੁਰ ਪਾਸੀ, ਨਰਨ ਜਗਾਵੈ ਨੀਂਦ ਬਿਨਾਸੀ। ਰਾਤ ਦੇ ਵੇਲੇ ਜਿਹੜਾ ਜਮਾਦਾਰ ਹੈ ਉਹ ਵੀ ਕਿਲੇ ਦੇ ਵਿੱਚ ਸਤਿਗੁਰਾਂ ਦੇ ਕੋਲ ਹੀ ਰਹਿੰਦਾ, ਹੋਰ ਜਿਹੜੇ ਨਾਲ ਦੇ ਸਿਪਾਹੀ ਨੇ ਉਹਨਾਂ ਨੂੰ ਹੁਸ਼ਿਆਰ ਤੇ ਸੁਚੇਤ ਕਰਕੇ ਰੱਖਦਾ। ਦਿਨ ਪੰਚਕ ਮੈਂ ਸਿੱਖ ਸੋ ਗਇਓ, ਗੁਰ ਦਿੱਤੇ ਸੰਗ ਮੇਲਾ ਪਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੰਜ ਕ ਦਿਨਾਂ ਤੋਂ ਬਾਅਦ ਉਹ ਜਿਹੜਾ ਸਿੱਖ ਭੇਜਿਆ ਹੈ ਸਤਿਗੁਰੂ ਤੇਗ ਬਹਾਦਰ ਜੀ ਦੇ ਵੱਲ, ਉਹ ਪਹੁੰਚਿਆ ਹੈ, ਆਣ ਕੇ ਉਹ ਜਿਹੜਾ ਸਿੱਖ ਆਇਆ ਹੈ ਉਹ ਭਾਈ ਗੁਰਦਿੱਤੇ ਨੂੰ ਮਿਲੇ। ਸਤ ਗੁਰ ਸੁਤ ਕੀ ਸੁਦ ਸਭ ਪਾਖੀ, ਮਿਲਬੇ ਕੋਇ ਅਬ ਮੈਂ ਅਬੇ ਲਾਖੀ। ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਦੀ ਸਾਰੀ ਜਿਹੜੀ ਖਬਰ ਸੀ ਉਸਨੇ ਗੁਰਦਿੱਤੇ ਨੂੰ ਦਿੱਤੀ ਹੈ, ਤੇ ਨਾਲੇ ਕਹਿੰਦਾ ਮਿਲਬੇ ਕੋ ਅਬ ਮੈਂ ਅਬਿਲਾਖੀ, ਮੈਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਮਿਲਣਾ ਚਾਹੁੰਦਾ ਹੈ। ਹੇ ਭਾਈ ਗੁਰਦਿੱਤਿਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਨਾਲ ਮੇਰਾ ਮਿਲਾਪ ਕਰਵਾ ਦੇ। ਮਾਤ ਨਾਨਕੀ ਕਹੇ ਸੰਦੇਸੇ, ਸਗਲ ਕੁਟੰਬ ਸਚਿੰਤ ਵਸ਼ੇਸ਼ੇ। ਉਹ ਸਿੱਖ ਕਹਿੰਦਾ ਕਿ ਮਾਤਾ ਨਾਨਕੀ ਜੀ ਨੇ ਬਹੁਤੇ ਸਾਰੇ ਸੰਦੇਸ਼ੇ ਦਿੱਤੇ ਨੇ, ਉਹ ਸਾਰੇ ਸੰਦੇਸ਼ੇ ਵੀ ਮੈਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਦੇਣੇ ਨੇ। ਇਸ ਤੋਂ ਇਲਾਵਾ ਸਤਿਗੁਰਾਂ ਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਬਹੁਤ ਹੀ ਜ਼ਿਆਦਾ ਚਿੰਤਤ ਹੈ। ਸੋ ਸਭ ਚਾਹੋ ਗੁਰਨ ਸੁਣਾਈ, ਕਿਮ ਮਿਲਬੋ ਹੋਏ ਕਹੋ ਉਪਾਈ। ਕਹਿੰਦਾ ਕਿ ਸਾਰੇ ਸੰਦੇਸ਼ੇ ਸੁਨੇਹੇ ਮੈਂ ਸਤਿਗੁਰੂ ਤੇਗ ਬਹਾਦਰ ਜੀ ਨੂੰ ਦੇਣਾ ਚਾਹੁੰਦਾ। ਹੇ ਭਾਈ ਗੁਰਦਿੱਤਿਆ, ਦੱਸ ਕਿ ਕਿਸ ਤਰੀਕੇ ਦੇ ਨਾਲ ਮੇਰਾ ਸਤਿਗੁਰਾਂ ਦੇ ਨਾਲ ਮਿਲਾਪ ਹੋ ਸਕਦਾ ਹੈ, ਕੀ ਯਤਨ ਹੈ, ਕੀ ਉਪਾਅ। ਗੁਰਦਿੱਤੇ ਸਿੱਖ ਸਾਥ ਬਖਾਨੀ, ਕਹੋ ਬਹੁਰ ਗੁਰ ਮਰਜ਼ੀ ਜਾਨੀ। ਅੱਗੋਂ ਭਾਈ ਗੁਰਦਿੱਤੇ ਨੇ ਆਖਿਆ ਹੈ ਉਸ ਸਿੱਖ ਨੂੰ, ਕਹੋ ਬਹੁਰ ਗੁਰ ਮਰਜ਼ੀ ਜਾਨੀ। ਕਹਿੰਦਾ ਕਿ ਪਹਿਲਾਂ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਾਂਗਾ, ਤੇ ਫੇਰ ਜੋ ਸਤਿਗੁਰਾਂ ਦੀ ਰਜ਼ਾ ਹੋਵੇਗੀ, ਮਰਜ਼ੀ ਹੋਵੇਗੀ, ਉਵੇਂ ਕੀਤਾ ਜਾਏਗਾ। ਵਹਿਰ ਕਹੂੰ ਠਹਿਰਾਇਓ ਨੇਰੇ, ਸੰਗ ਸਿਪਾਹੀ ਤਿਸ ਕੋ ਹੇਰੇ। ਉਸ ਆਉਣ ਵਾਲੇ ਸਿੱਖ ਦਾ ਬਾਹਰ ਹੀ ਕਿਤੇ ਨੇੜੇ ਡੇਰਾ ਲਵਾਇਆ ਗਿਆ ਹੈ। ਸੰਗ ਸਿਪਾਹੀ ਤਿਸ ਕੋ ਹੇਰੇ, ਕਿਉਂਕਿ ਸਿਪਾਹੀ ਭਾਈ ਗੁਰਦਿੱਤੇ ਨੂੰ ਹਮੇਸ਼ਾ ਦੇਖਦਾ ਰਹਿੰਦਾ ਸੀ। ਇੱਕ ਭਾਈ ਗੁਰਦਿੱਤਾ ਹੀ ਸਤਿਗੁਰਾਂ ਦਾ ਨਿਕਟਵਰਤੀ ਸੇਵਕ ਸੀ, ਜਿਹਨੂੰ ਕਿ ਸਤਿਗੁਰਾਂ ਦੇ ਕੋਲ ਜਾਣ ਦਿੱਤਾ ਜਾਂਦਾ ਸੀ, ਹੋਰ ਕਿਸੇ ਦੇ ਨਾਲ ਸਤਿਗੁਰਾਂ ਦਾ ਮਿਲਾਪ ਨਹੀਂ ਸਨ ਕਰਵਾਉਂਦੇ। ਗੁਰ ਸੇਵਾ ਇਤਿ ਉਤ ਫਿਰੇ, ਪਗ ਬੰਧਨ ਯੁਤ ਸੋ ਸਭ ਕਰੇ। ਗੁਰਦਿੱਤੇ ਦੇ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੋਈਆਂ ਸਨ, ਉਸੇ ਤਰੀਕੇ ਦੇ ਨਾਲ ਹੀ ਉਹ ਸਤਿਗੁਰਾਂ ਦੀ ਸੇਵਾ ਕਰਦਾ ਸੀ ਇਧਰ ਉਧਰ ਫਿਰ ਕੇ। ਗੁਰ ਸਮੀਪ ਤਵ ਅੰਤਰ ਗਇਓ, ਸਿੱਖ ਆਗਵਣ ਸੁਣਾਵਤ ਪਇਓ। ਮੌਕੇ ਨੂੰ ਪਾ ਕੇ ਗੁਰਦਿੱਤਾ ਸਤਿਗੁਰੂ ਤੇਗ ਬਹਾਦਰ ਜੀ ਦੇ ਕੋਲ ਅੰਦਰ ਗਿਆ ਹੈ, ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇੱਕ ਸਿੱਖ ਆਇਆ ਹੋਇਆ। ਗੁਰੂ ਕਹਿਓ ਤਿਸ ਪ੍ਰਾਤ ਹਕਾਰ, ਸੁਣੈ ਸਕਲ ਸੁਧ ਬੌਰ ਉਚਾਰ। ਸਤਿਗੁਰਾਂ ਨੇ ਹੁਕਮ ਦਿੱਤਾ ਹੈ ਕਿ ਉਸ ਨੂੰ ਸਵੇਰ ਨੂੰ ਬੁਲਾਵਾਂਗੇ, ਤੇ ਉਹਦੇ ਤੋਂ ਸਾਰੀ ਵਾਰਤਾ ਪੁੱਛਾਂਗੇ, ਤੇ ਫਿਰ ਕੁਝ ਅਸੀਂ ਵੀ ਆਖਾਂਗੇ। ਕਹਿ ਦਿਓ ਤਿਸ ਕੋ ਕਰੋ ਆਰਾਮ, ਹੋਏ ਨਿਸਚਿੰਤ ਜਪੋ ਸਤ ਨਾਮ। ਸਤਿਗੁਰੂ ਤੇਗ ਬਹਾਦਰ ਜੀ ਗੁਰਦਿੱਤੇ ਨੂੰ ਕਹਿੰਦੇ ਨੇ ਕਿ ਉਸ ਆਏ ਹੋਏ ਸਿੱਖ ਨੂੰ ਕਹਿ ਦੇਵੋ ਕਿ ਰਾਤ ਦੇ ਵੇਲੇ ਕਿਸੇ ਜਗ੍ਹਾ ਦੇ ਉੱਤੇ ਆਰਾਮ ਕਰ, ਨਿਸ਼ਚਿੰਤ ਹੋ ਜਾ ਤੇ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਕਰ। ਕਿਤਕ ਸਮੇਂ ਮੈਂ ਬਾਹਰ ਆਇਓ, ਗੁਰ ਕੋ ਕਹਿਬੋ ਤਾਹੇ ਸੁਣਾਇਓ। ਥੋੜੀ ਦੇਰ ਤੋਂ ਬਾਅਦ ਗੁਰਦਿੱਤਾ ਜੀ ਬਾਹਰ ਆਏ ਨੇ। ਉਹਨਾਂ ਨੇ ਉਸ ਆਏ ਹੋਏ ਸਿੱਖ ਨੂੰ ਸਤਿਗੁਰਾਂ ਦੇ ਆਖੇ ਹੋਏ ਬਚਨ ਸੁਣਾ ਦਿੱਤੇ। ਭਈ ਪ੍ਰਭਿਰਤ ਜਾਮਣੀ ਜਬੈ, ਖਰੇ ਸਿਪਾਹੀ ਜਾਗ੍ਰਤ ਤਬੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਤ ਹੋਈ ਤੇ ਸਾਰੇ ਦੇ ਸਾਰੇ ਜਿੰਨੇ ਵੀ ਸਿਪਾਹੀ ਸਨ ਉਹ ਜਾਗ ਕੇ ਹੁਸ਼ਿਆਰੀ ਦੇ ਨਾਲ ਪਹਿਰਾ ਦੇਣ ਲੱਗੇ। ਜਮਾਦਾਰ ਦੇ ਤਰਾਸ ਜਗਾਵੇ, ਬੀਚ ਪਿੰਜਰੇ ਦ੍ਰਿਸ਼ਟ ਟਿਕਾਵੇ। ਜਮਾਦਾਰ ਆਪਣੇ ਸਿਪਾਹੀਆਂ ਨੂੰ ਡਰ ਦੇ ਦੇ ਕੇ ਜਾਗਣ ਦਾ ਉਪਦੇਸ਼ ਦਿੰਦਾ ਸੀ, ਜਾਗਣ ਦੇ ਵਾਸਤੇ ਕਹਿੰਦਾ ਸੀ ਤੇ ਸਤਿਗੁਰੂ ਤੇਗ ਬਹਾਦਰ ਜੀ ਲੋਹੇ ਦੇ ਪਿੰਜਰੇ ਦੇ ਵਿੱਚ ਬੈਠੇ ਸਨ, ਸਾਰਿਆਂ ਦੀਆਂ ਨਜ਼ਰਾਂ ਉਸ ਪਿੰਜਰੇ ਦੇ ਉੱਤੇ ਸਨ। ਬੀਤ ਗਈ ਜਬ ਆਦੀ ਰਾਤ, ਭਏ ਲੋਪ ਗੁਰ ਦਿਖਣ ਗਾਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ ਅੱਧੀ ਕੁ ਰਾਤ ਜਦੋਂ ਬਤੀਤ ਹੋ ਗਈ, ਇਕਦਮ ਸਤਿਗੁਰੂ ਤੇਗ ਬਹਾਦਰ ਜੀ ਉਸ ਪਿੰਜਰੇ ਦੇ ਵਿੱਚੋਂ ਅਲੋਪ ਹੋ ਗਏ ਨੇ, ਸਤਿਗੁਰਾਂ ਦਾ ਸਰੀਰ ਦਿਖਾਈ ਨਹੀਂ ਦਿੰਦਾ। ਦੇਖਤੇ ਉਤੇ ਉਤ ਖਰੋ ਸਿਪਾਹੀ, ਬੋਲਿਓ ਤੁਰਤ ਗੁਰੂ ਅਬ ਨਾਹੀ। ਜਿਹੜਾ ਸਿਪਾਹੀ ਚੰਗੇ ਤਰੀਕੇ ਦੇ ਨਾਲ ਨਿਗਰਾਨੀ ਦੇ ਨਾਲ ਪਹਿਰਾ ਦੇ ਰਿਹਾ ਸੀ, ਉਸ ਨੇ ਦੇਖਿਆ ਤੇ ਜਦੋਂ ਦੇਖਿਆ ਕਿ ਸਤਿਗੁਰੂ ਜੀ ਹੁਣੇ ਤੇ ਬੈਠੇ ਸਨ ਪਿੰਜਰੇ ਦੇ ਵਿੱਚ ਪਰ ਹੁਣ ਦਿਖਾਈ ਨਹੀਂ ਦਿੰਦੇ, ਉਸੇ ਵੇਲੇ ਉਹਨੇ ਰੌਲਾ ਪਾਇਆ ਗੁਰੂ ਅਬ ਨਾਹੀ, ਕਿ ਗੁਰੂ ਪਿੰਜਰੇ ਦੇ ਵਿੱਚ ਨਹੀਂ। ਲੱਗੇ ਕੁਲ ਫਸਾਂ ਕਰ ਤਿਮ ਲਹਿ, ਦਵਾਰ ਕੇ ਵਾਰ ਅਸੰਜਤ ਹੈ। ਸਾਰੇ ਦਰਵਾਜੇ ਬੰਦ ਨੇ, ਇਸ ਤੋਂ ਇਲਾਵਾ ਜਿਵੇਂ ਸੰਗਲਾਂ ਦੇ ਨਾਲ ਉਸ ਪਿੰਜਰੇ ਨੂੰ ਬੰਦ ਕੀਤਾ ਸੀ, ਬਾਹਰੋਂ ਤਾਲੇ ਲਾਏ ਸੀ, ਉਹ ਤਾਲੇ ਵੀ ਦ੍ਰਿੜਤਾ ਦੇ ਨਾਲ ਉਸੇ ਤਰ੍ਹਾਂ ਨੇ, ਪਰ ਸਤਿਗੁਰੂ ਜੀ ਵਿੱਚ ਨਜ਼ਰ ਨਹੀਂ ਆਉਂਦੇ। ਜਮਾਦਾਰ ਸੁਣ ਆਇਓ ਦੌਰਾ, ਲੱਗਿਓ ਬਿਲੋਕਣ ਸਗਰੀ ਠੌਰਾ। ਜਮਾਦਾਰ ਨੂੰ ਜਦੋਂ ਪਤਾ ਲੱਗਾ ਉਹ ਦੌੜਦਾ ਹੋਇਆ ਉੱਥੇ ਪਹੁੰਚਿਆ, ਇਧਰ ਉਧਰ ਸਾਰੀ ਜਗ੍ਹਾ ਦੇ ਉੱਤੇ ਦੇਖਣ ਲੱਗਾ।
ਮਗਨਿਕ ਸਣ ਕੋ ਕਹੂ ਨ ਪਾਇਓ, ਕਿਮ ਕਿਤ ਗਮਨੇ ਮਨ ਬਿਸ ਮਾਇਓ।
ਜਮਾਦਾਰ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ, ਸੋਚਦਾ ਕਿ ਕਿਤੇ ਵੀ ਬਾਹਰ ਨਿਕਲਣ ਦਾ ਕੋਈ ਵੀ ਰਸਤਾ ਨਹੀਂ, ਆਖਰਕਾਰ ਸਤਿਗੁਰੂ ਜੀ ਪਿੰਜਰੇ ਦੇ ਵਿੱਚੋਂ ਬਾਹਰ ਕਿੱਥੇ ਜਾ ਸਕਦੇ ਨੇ।
ਸਣੇ ਸਣੇ ਬੋਲੋ ਬਚ ਹੋਰੇ, ਨਹਿਣ ਸੁਣਾਓ ਪਰ ਬਡ ਰੋਰੇ।
ਜਮਾਦਾਰ ਸਿਪਾਹੀਆਂ ਨੂੰ ਕਹਿਣ ਲੱਗਾ ਕਿ ਹੌਲੀ ਹੌਲੀ ਤੁਸੀਂ ਬੋਲੋ, ਉੱਚੀ ਆਵਾਜ਼ ਦੇ ਨਾਲ ਰੌਲਾ ਨਾ ਪਾਵੋ ਤਾਂ ਕਿ ਬਹੁਤਾ ਜ਼ਿਆਦਾ ਰੌਲਾ ਪੈ ਨਾ ਜਾਵੇ।
ਘਰ ਦਰ ਸਗਰੇ ਹੇਰਨ ਕਰੇ, ਬਹੁਰ ਜਾਏ ਕੋਠਣ ਪਰ ਚਰੇ।
ਕੈਦ ਖਾਨੇ ਦੇ ਵਿੱਚ ਜਿੰਨੀਆਂ ਵੀ ਕੋਠੜੀਆਂ ਸਨ ਉਹਨਾਂ ਸਾਰੀਆਂ ਕੋਠੜੀਆਂ ਦੇ ਵੱਲ ਝਾਤੀ ਮਾਰੀ ਗਈ ਹੈ, ਇਧਰ ਉਧਰ ਦੇਖਿਆ ਗਿਆ ਹੈ, ਫਿਰ ਉਸ ਕੈਦ ਖਾਨੇ ਦੇ ਕੋਠੇ ਦੇ ਉੱਤੇ ਜਾ ਚੜੇ।
ਉਪਰ ਧਰੇ ਖੋਜ ਕਰ ਸਾਰੇ, ਹੇਰ ਹੇਰ ਹੈਰੇ ਹਿਆ ਹਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉੱਤੇ ਤੇ ਥੱਲੇ ਹਰ ਇੱਕ ਜਗ੍ਹਾ ਦੇ ਉੱਤੇ ਭਾਲ ਕੀਤੀ ਗਈ ਹੈ, ਦੇਖ ਦੇਖ ਕੇ ਸਾਰੇ ਦੇ ਸਾਰੇ ਬੜੇ ਡਰੇ ਨੇ, ਸਾਰਿਆਂ ਦੇ ਹਿਰਦੇ ਕੰਬ ਗਏ।
ਬਿਸਮਤ ਭਏ ਨ ਚੱਲੇ ਉਪਾਈ, ਗੁਰਦ ਤੇ ਸੰਗ ਕਹਿ ਸੁਣਾਈ।
ਸਾਰੇ ਬਹੁਤ ਹੈਰਾਨ ਹੋਏ ਨੇ ਪਰ ਕੋਈ ਵੀ ਉਪਾਅ ਚੱਲਦਾ ਨਹੀਂ ਹੈ, ਫਿਰ ਸਾਰੇ ਭਾਈ ਗੁਰਦਿੱਤੇ ਦੇ ਕੋਲ ਗਏ ਨੇ, ਉਹਨੂੰ ਜਾ ਕੇ ਪੁੱਛਦੇ ਨੇ।
ਕਹਿੰਦੇ ਨੇ ਕਹਾਂ ਗਯੋ ਗੁਰ ਖੋਜ ਨਾ ਪਾਵੈ, ਦਿਓ ਬਤਾਏ ਨਤ ਮਾਰ ਕਰਾਵੈ।
ਤਾੜਨਾ ਕੀਤੀ ਗੁਰਦਿੱਤੇ ਨੂੰ ਜਾ ਕੇ ਕਿ ਦੱਸ ਗੁਰੂ ਜੀ ਕਿੱਥੇ ਗਏ ਨੇ, ਉਹ ਕਿਤੇ ਲੱਭ ਨਹੀਂ ਰਹੇ, ਜੇਕਰ ਨਾ ਦੱਸੇਗਾ ਫਿਰ ਤੈਨੂੰ ਮਾਰਿਆ ਜਾਏਗਾ। ਮੈਂ ਕਿਆ ਜਾਨੋ ਦੂਰ ਟਿਕਾਯੋ ਨਿਸ ਮੈਂ ਨਿਕਟ ਨ ਹੋਣੇ ਪਾਇਓ।
ਅੱਗੋਂ ਭਾਈ ਗੁਰਦਿੱਤਾ ਜੀ ਕਹਿੰਦੇ ਨੇ ਕਿ ਮੈਂ ਕੀ ਜਾਣ ਸਕਦਾ ਹਾਂ ਕਿਉਂਕਿ ਤੁਸੀਂ ਤੇ ਮੈਨੂੰ ਸਤਿਗੁਰੂ ਤੇਗ ਬਹਾਦਰ ਤੋਂ ਦੂਰ ਰੱਖਦੇ ਹੋ ਤੇ ਰਾਤ ਦੇ ਵੇਲੇ ਅੱਜ ਮੈਂ ਉਹਨਾਂ ਦੇ ਲਾਗੇ ਵੀ ਨਹੀਂ ਗਿਆ।
ਜਮਾਦਾਰ ਜੋਤ ਸਕਲ ਸਿਪਾਹੀ ਨਿਸ਼ਚੈ ਕਰਿਓ ਤਬੈ ਮਨ ਮਾਹੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਮਾਦਾਰ ਨੇ ਸਮੇਤ ਸਿਪਾਹੀਆਂ ਦੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਨਿਸ਼ਚਾ ਕੀਤਾ।
ਕਾਮਲ ਕਰਾ ਮਾਤ ਕਰ ਗਏ ਆਗੇ ਕਈ ਬਾਰ ਇਮ ਪਏ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਕਾਮਲ ਨੇ ਕਰਾ ਮਾਤਾਂ ਦੇ ਵਿੱਚ ਪੂਰੇ ਨੇ, ਕੋਈ ਕਰਾ ਮਾਤ ਕਰਕੇ ਉਹ ਚਲੇ ਗਏ ਨੇ ਕਿਉਂਕਿ ਅੱਗੇ ਵੀ ਬਹੁਤੀ ਵਾਰੀ ਉਹਨਾਂ ਨੇ ਇਸ ਤਰ੍ਹਾਂ ਦੇ ਕੌਤਕ ਕੀਤੇ ਨੇ।
ਇੱਕ ਬੋਲੇ ਅਸ ਹੁਤੀ ਨਾ ਆਗੇ ਫਿਰੇ ਪਿੰਜਰੇ ਅਬ ਦੁੱਖ ਲਾਗੇ।
ਉਹਨਾਂ ਦੇ ਵਿੱਚੋਂ ਇੱਕ ਕਹਿੰਦਾ ਅੱਗੇ ਕਦੇ ਐਸਾ ਨਹੀਂ ਹੋਇਆ, ਹੁਣ ਲੱਗਦਾ ਹੈ ਕਿ ਪਿੰਜਰੇ ਦੇ ਵਿੱਚ ਪਾਇਆ ਹੈ ਤੇ ਬਹੁਤਾ ਜ਼ਿਆਦਾ ਦੁੱਖ ਲੱਗਾ ਹੈ ਤਾਂ ਨਿਕਲੇ।
ਨਹੀਂ ਐ ਹੈ ਕਿ ਤਨਿਕਸ ਸਿਧਾਰੈ ਸਹਿ ਕਸ਼ਟ ਕਿਉਂ ਸਮਰਥ ਪਾਰੈ।
ਸੋਚਦਾ ਹੈ ਕਿ ਪਹਿਲਾਂ ਭਾਵੇਂ ਕੌਤਕ ਕੀਤੇ ਹੋਣਗੇ ਪਰ ਇਸ ਵੇਲੇ ਉਹ ਨਿਕਲ ਗਏ ਨੇ ਕਰਾਮਾਤ ਦੇ ਨਾਲ ਇਸ ਪਿੰਜਰੇ ਦੇ ਵਿੱਚੋਂ ਤੇ ਹੁਣ ਕਦੇ ਵੀ ਵਾਪਸ ਮੁੜ ਕੇ ਨਹੀਂ ਆਉਣਗੇ। ਸਹਿ ਕਸ਼ਟ ਕਿਉਂ ਸਮਰਥ ਪਾਰੇ, ਕਹਿੰਦਾ ਕਿ ਸੋਚਣ ਦੀ ਲੋੜ ਹੈ ਜਿਹੜਾ ਪੁਰਸ਼ ਇੰਨਾ ਸਮਰੱਥ ਹੈ ਕਰਾਮਾਤੀ ਹੈ ਉਹਨੂੰ ਕੀ ਲੋੜ ਹੈ ਪਿੰਜਰੇ ਦੇ ਵਿੱਚ ਵਾਪਸ ਆਉਣ ਕੇ ਦੁੱਖਾਂ ਨੂੰ ਸਹਾਰਨ ਦੀ।
ਜਮਾਦਾਰ ਕਹਿ ਇੱਕ ਰਸ ਰਹੇ ਦੀਨ ਮਲੀਨ ਨ ਮੁਖ ਦੁਖ ਲਹੇ।
ਅੱਗੋਂ ਜਮਾਦਾਰ ਕਹਿੰਦਾ ਕਿ ਐਸਾ ਕਦੇ ਵੀ ਨਹੀਂ ਹੋਵੇਗਾ ਕਿਉਂਕਿ ਸਤਿਗੁਰੂ ਜੀ ਤੇ ਹਮੇਸ਼ਾ ਇੱਕ ਰਸ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਭਾਵੇਂ ਕਿੰਨਾ ਵੀ ਦੁੱਖ ਦਿੱਤਾ ਜਾਵੇ ਉਹਨਾਂ ਦਾ ਜਿਹੜਾ ਮੁਖੜਾ ਹੈ ਉਹ ਹਮੇਸ਼ਾ ਪ੍ਰਸੰਨ ਚਿੱਤ ਹੀ ਮੈਂ ਦੇਖਿਆ।
ਸੁਪ੍ਰਸੰਨ ਅਰਬਿੰਦ ਮਾਨਿੰਦ ਦੀਨ ਬਾਕ ਨਹੀਂ ਜਥਾ ਨਰਿੰਦ।
ਕਹਿੰਦਾ ਕਿ ਪ੍ਰਸੰਨ ਮੁਖੜਾ ਉਹਨਾਂ ਦਾ ਕਮਲ ਦੀ ਤਰ੍ਹਾਂ ਦੇਖਿਆ ਗਿਆ ਹੈ,
ਦੀਨ ਬਾਕ ਨਹੀਂ ਜਥਾ ਨਰਿੰਦ, ਭਾਵ ਕਿ ਉਹ ਕਦੇ ਵੀ ਦੀਨ ਨਹੀਂ ਹੁੰਦੇ ਜਿਸ ਤਰ੍ਹਾਂ ਕੋਈ ਵੱਡਾ ਰਾਜਾ ਹੋਵੇ। ਸ਼ਾਹ ਕਰੂਰ ਹਮ ਕੋ ਗਹਿਲੇ ਜਾਣੇ ਕਹਾਂ ਸਜਾਏ ਸੋ ਦੇਹ।
ਜਮਾਦਾਰ ਨੂੰ ਸਿਪਾਹੀ ਕਹਿੰਦਾ ਕਿ ਬਾਦਸ਼ਾਹ ਬਹੁਤ ਜ਼ਿਆਦਾ ਕਰੂੜਾ ਹੈ, ਬੜਾ ਗੁਸੈਲ ਹੈ, ਉਹ ਸਾਨੂੰ ਸਾਰਿਆਂ ਨੂੰ ਕੈਦ ਕਰ ਲਵੇਗਾ ਤੇ ਪਤਾ ਨੀ ਸਾਨੂੰ ਕੀ ਸਜ਼ਾ ਦੇਵੇਗਾ।
ਮਿਲ ਸਭ ਕਹਿ ਅਬ ਚਲੈ ਪਲਾਏ ਬਸ ਹੈ ਕਹੂੰ ਲੈ ਜਾਨ ਬਚਾਏ।
ਉਹ ਸਿਪਾਹੀ ਜਮਾਦਾਰ ਨੂੰ ਕਹਿੰਦਾ ਕਿ ਸਾਨੂੰ ਹੁਣ ਚਾਹੀਦਾ ਕਿ ਕਿਤੇ ਨਾ ਕਿਤੇ ਦੌੜ ਜਾਈਏ ਤਾਂ ਕਿ ਕਿਸੇ ਹੋਰ ਜਗ੍ਹਾ ਤੇ ਰਹਿ ਕੇ ਲੋਕੇ ਆਪਣੀ ਜਾਨ ਨੂੰ ਬਚਾਈਏ।
ਕਹਿੰਦਾ ਕਹਿ ਹਿੰਦਣ ਗੁਰ ਤੇਗ ਬਹਾਦਰ ਪ੍ਰਾਤ ਹੋਤ ਲੋ ਸਿਮਰੋ ਸਾਦਰ।
ਕਹਿੰਦਾ ਕਿ ਜਾਂ ਤੇ ਹੁਣੇ ਹੀ ਰਾਤ ਦੇ ਵੇਲੇ ਦੌੜ ਜਾਈਏ ਜਾਂ ਫਿਰ ਹਿੰਦੂਆਂ ਦਾ ਗੁਰੂ ਜਿਹੜਾ ਤੇਗ ਬਹਾਦਰ ਹੈ ਸਵੇਰ ਹੋਣ ਦੇ ਤੱਕ ਉਹਨੂੰ ਯਾਦ ਕਰੀਏ ਕਿ ਕਿਰਪਾ ਕਰਕੇ ਉਹ ਵਾਪਸ ਆ ਜਾਣ।
ਨਹੀਂ ਜੀਵ ਕਾ ਹਤੈ ਹਮਾਰੀ ਬਿਦਤੈ ਗਏ ਸਥਾਨ ਮਜਾਰੀ।
ਜਮਾਦਾਰ ਨੇ ਸਾਰਿਆਂ ਸਿਪਾਹੀਆਂ ਨੂੰ ਆਖਿਆ ਕਿ ਜਿਹੜੀ ਪਿਛਲੀ ਗੱਲ ਹੈ ਕਿ ਯਾਦ ਕਰੀਏ ਤਾਂ ਕਿ ਉਹ ਵਾਪਸ ਆ ਜਾਣ, ਇਹੀ ਠੀਕ ਹੋਵੇਗੀ। ਜਮਾਦਾਰ ਕਹਿੰਦਾ ਕਿ ਸਾਡੀ ਸਾਰਿਆਂ ਦੀ ਜੀਵਕਾ ਨੂੰ ਭਾਵ ਕਿ ਉਹ ਨਾਸ਼ ਨਹੀਂ ਕਰਨਗੇ, ਜ਼ਰੂਰ ਹੀ ਸਾਡੀ ਬੇਨਤੀ ਦੇ ਉੱਤੇ ਇਸੇ ਹੀ ਜਗ੍ਹਾ ਦੇ ਉੱਤੇ ਆਣ ਕੇ ਪ੍ਰਗਟ ਹੋ ਜਾਣਗੇ।
ਅਦ ਕਬੇ ਸੂਰਤ ਬਿਸਮਤ ਬੂਜੈ ਸ਼ਾਹ ਕਹਾਂ ਹਮ ਕਹਿ।
ਸਾਰੇ ਦੇ ਸਾਰੇ ਬੜੇ ਹੈਰਾਨ ਨੇ, ਬਹੁਤ ਜ਼ਿਆਦਾ ਝੁਰਦੇ ਨੇ, ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜਦੋਂ ਬਾਦਸ਼ਾਹ ਪੁੱਛੇਗਾ ਤੇ ਫਿਰ ਉਹਦੇ ਅੱਗੇ ਕੀ ਜਵਾਬ ਦਿਆਂਗੇ।
ਅਜ਼ਮਤ ਘਰ ਨਿਕਸੇ ਨਹੀਂ ਮਾਨ ਇਨੋ ਨਿਕਾਸੇ ਹਮ ਬਖਾਨੇ।
ਸਾਰੇ ਕਹਿੰਦੇ ਨੇ ਕਿ ਜੇਕਰ ਬਾਦਸ਼ਾਹ ਨੂੰ ਆਖਾਂਗੇ ਕਿ ਕਰਾਮਾਤ ਦੇ ਨਾਲ ਹਿੰਦੂਆਂ ਦਾ ਗੁਰੂ ਦੌੜ ਗਿਆ ਤੇ ਬਾਦਸ਼ਾਹ ਨੇ ਗੱਲ ਸਾਡੀ ਮੰਨਣੀ ਨਹੀਂ ਹੈ, ਉਹ ਆਖੇਗਾ ਕਿ ਤੁਸੀਂ ਹੀ ਕੱਢਿਆ।
ਚਿੰਤਾ ਤੁਰ ਚਿਤ ਵਤ ਗੁਰ ਮੂਰਤ ਕਵਲੇ ਨਾਮ ਮਿਲੇ ਗਨ ਚੂਰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਬੜੀ ਚਿੰਤਾ ਕਰਦੇ ਨੇ, ਸਤਿਗੁਰਾਂ ਦੀ ਮੂਰਤੀ ਨੂੰ ਯਾਦ ਕਰਦੇ ਨੇ, ਕਦੇ ਸਤਿਗੁਰਾਂ ਦਾ ਨਾਮ ਲੈ ਕੇ ਯਾਦ ਕਰਦੇ ਨੇ, ਸਾਰੇ ਦੇ ਸਾਰੇ ਬੜੇ ਝੁਰ ਰਹੇ ਨੇ।
ਤੇਰੇ ਸਮੀਪ ਪਿੰਜਰੇ ਸਾਰੇ ਕਠਿਨ ਨੌਕਰੀ ਕਰਨ ਵਿਚਾਰੇ।
ਸਾਰੇ ਦੇ ਸਾਰੇ ਲੋਹੇ ਦੇ ਪਿੰਜਰੇ ਦੇ ਆਲੇ ਦੁਆਲੇ ਖਲੋਤੇ ਨੇ ਤੇ ਸਾਰੇ ਦੇ ਸਾਰੇ ਵਿਚਾਰਾਂ ਕਰਦੇ ਨੇ ਕਿ ਇਥੋਂ ਦੀ ਨੌਕਰੀ ਕਰਨੀ ਬੜੀ ਔਖੀ।
ਇਮ ਹੇਰਤ ਯਾਰਨੋ ਦੈ ਹੋਵਾ ਔਚਕ ਤਬ ਗੁਰ ਦਰਸ਼ਨ ਜੋਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਦੇਖਦਿਆਂ ਦੇਖਦਿਆਂ ਸੂਰਜ ਦਾ ਚਰਾ ਹੋ ਗਿਆ, ਅਚਾਨਕ ਹੀ ਸਤਿਗੁਰੂ ਤੇਗ ਬਹਾਦਰ ਜੀ ਉਸੇ ਹੀ ਪਿੰਜਰੇ ਦੇ ਵਿੱਚ ਪ੍ਰਗਟ ਹੋ ਗਏ, ਇਕਦਮ ਸਾਰਿਆਂ ਨੇ ਦਰਸ਼ਨ ਕੀਤਾ।
ਬੀਚ ਪਿੰਜਰੇ ਪ੍ਰਥਮ ਸਮਾਨ ਸੁਖ ਸੋਂ ਬੈਠੇ ਕਿਰਪਾ ਨਿਦਾਨ।
ਪਹਿਲਾਂ ਦੀ ਤਰ੍ਹਾਂ ਉਸ ਲੋਹੇ ਦੇ ਪਿੰਜਰੇ ਦੇ ਵਿੱਚ ਸਤਿਗੁਰੂ ਜੀ ਸੁਖਾਂ ਦੇ ਮੋਲ ਬੈਠੇ ਨੇ।
ਸਮ ਸੂਰਜ ਕੇ ਹੇਰਨ ਕਰੇ ਮੁਖ ਪੰਕਜ ਸਮ ਸਰ ਤਬ ਖਿਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਸਾਰਿਆਂ ਦੇ ਜਿਹੜੇ ਚਿਹਰੇ ਨੇ ਉਹ ਮੁਰਝਾਏ ਹੋਏ ਸਨ ਕਮਲ ਦੇ ਫੁੱਲ ਦੀ ਤਰ੍ਹਾਂ, ਜਦੋਂ ਸਤਿਗੁਰਾਂ ਦਾ ਸੂਰਜ ਵਰਗਾ ਦਰਸ਼ਨ ਸਾਰਿਆਂ ਨੇ ਕੀਤਾ ਤੇ ਸਾਰਿਆਂ ਦੇ ਮੁਖੜੇ ਖਿੜ ਗਏ ਖੁਸ਼ੀ ਦੇ ਨਾਲ।
ਤਨ ਤਨ ਸਭ ਹੁਣ ਬਖਾਨੀ ਹਾਥਨ ਬੰਦ ਬੰਦਨਾ ਠਾਨੀ।
ਤਨ ਤਨ ਦੀ ਆਵਾਜ਼ ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਨਿਕਲੀ ਹੈ, ਹੱਥ ਜੋੜ ਕੇ ਸਾਰਿਆਂ ਨੇ ਨਮਸਕਾਰਾਂ ਕੀਤੀ।
ਹਰਖਤ ਨਿਜ ਨਿਜ ਸਦਨ ਸਿਧਾਰੇ ਜਮਾਦਾਰ ਬਣ ਦੀਨ ਉਚਾਰੇ।
ਖੁਸ਼ੀ ਨੂੰ ਧਾਰਨ ਕਰਕੇ ਸਾਰੇ ਆਪੋ ਆਪਣੇ ਘਰਾਂ ਨੂੰ ਪਰਤੇ ਨੇ ਤੇ ਜਿਹੜਾ ਜਮਾਦਾਰ ਸੀ ਉਹਨੇ ਬੜੀ ਹੀ ਦੀਨਤਾ ਦੇ ਨਾਲ ਬੇਨਤੀ ਕੀਤੀ।
ਕਹਿੰਦਾ ਮਹਿਮਾ ਮਹਿਮਾ ਮਹਾ ਮਹਾਨੀ ਮੈਂ ਅਬ ਨਿਸ਼ਚੈ ਕਰਵਰ ਜਾਨੀ।
ਕਹਿੰਦਾ ਇਹ ਸੱਚੇ ਪਾਤਸ਼ਾਹ ਜੀ, ਧਰਤੀ ਦੇ ਉੱਤੇ ਤੁਹਾਡੀ ਮਹਾਨ ਤੋਂ ਮਹਾਨ ਵੱਡੀ ਮਹਿਮਾ ਹੈ, ਮੈਂ ਇਸ ਗੱਲ ਨੂੰ ਨਿਸ਼ਚਿਤ ਰੂਪ ਦੇ ਵਿੱਚ ਜਾਣਿਆ।
ਲੋਕ ਪ੍ਰਲੋਕ ਸੁਖਦ ਜਨ ਕੇਰੇ ਜਾਗੇ ਬੜੇ ਭਾਗ ਅਬ ਮੇਰੇ।
ਜਮਾਦਾਰ ਕਹਿੰਦਾ ਹੈ ਸੱਚੇ ਪਾਤਸ਼ਾਹ ਜੀ, ਲੋਕ ਤੇ ਪ੍ਰਲੋਕ ਦੇ ਵਿੱਚ ਤੁਸੀਂ ਆਪਣੇ ਸੇਵਕਾਂ ਦੇ ਸਹਾਇਕ ਬਣਦੇ ਹੋ, ਮੇਰੇ ਬਹੁਤ ਵੱਡੇ ਭਾਗ ਜਾਗੇ ਤਾਂ ਕਿ ਮੈਂ ਤੁਹਾਡਾ ਸ਼ਰਧਾਲੂ ਬਣਿਆ।
ਕਰੋ ਮੁਰੀਦ ਨਿਕਸ ਕਰ ਚਾਲੋ ਸੇਵਾ ਕਰੋ ਰਹੋ ਮੈਂ ਨਾਲੋ।
ਜਮਾਦਾਰ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਮੈਨੂੰ ਵੀ ਆਪਣਾ ਮੁਰੀਦ ਆਪਣਾ ਚੇਲਾ ਬਣਾ ਲਓ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਹੁਣ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਇੱਥੋਂ ਬਾਹਰ ਚਲੇ ਜਾਵੋ, ਮੈਨੂੰ ਵੀ ਨਾਲ ਲੈ ਕੇ ਜਾਓ ਤਾਂ ਕਿ ਮੈਂ ਹਮੇਸ਼ਾ ਤੁਹਾਡੀ ਸੇਵਾ ਕਰ ਸਕਾਂ।
ਮਮ ਮਰਜ਼ੀ ਕੇ ਜਿੱਤ ਸਿਪਾਹੀ ਚਲੇ ਸੰਗ ਨਿਤ ਰਹਿ ਤੁਮ ਪਾਹੀ।
ਇਸ ਤੋਂ ਇਲਾਵਾ ਜਮਾਦਾਰ ਨੇ ਇਹ ਵੀ ਆਖਿਆ ਕਿ ਮੇਰੀ ਮਰਜ਼ੀ ਦੇ ਮੁਤਾਬਕ ਜਿੰਨੇ ਵੀ ਸਿਪਾਹੀ ਚੱਲਦੇ ਨੇ ਇਹ ਸੱਚੇ ਪਾਤਸ਼ਾਹ ਇਹ ਵੀ ਤੁਹਾਡੇ ਨਾਲ ਹੀ ਜਾਣਗੇ ਤੇ ਤੁਹਾਡੇ ਕੋਲ ਰਹਿ ਕੇ ਸੇਵਾ ਕਰਨਗੇ।
ਕਿਉਂ ਸੰਕਟ ਵਿੱਚ ਕੈਦ ਸਹਾਰੋ ਸ਼ਾਹ ਕੁਕਰਮੀ ਸਾਹਸ ਵਾਰੋ।
ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਇਸ ਕੈਦ ਦੇ ਵਿੱਚ ਰਹਿ ਕੇ ਕਿਉਂ ਸੰਕਟਾਂ ਨੂੰ ਦੁੱਖਾਂ ਨੂੰ ਸਹਾਰ ਰਹੇ ਹੋ, ਕਿਉਂਕਿ ਜਿਹੜਾ ਬਾਦਸ਼ਾਹ ਹੈ ਉਹ ਬਹੁਤ ਕੁਕਰਮੀ ਹੈ ਤੇ ਬਹੁਤ ਜ਼ਿਆਦਾ ਹਠੀ ਹੈ ਜ਼ਿੱਦੀ।
ਜਗ ਤੇ ਕਰੋ ਯੋਧਾਰ ਹਮਾਰੋ ਇਹ ਸਲਾਹ ਸ਼ੁਭ ਹਿਰਦੈ ਨਾ ਟਾਰੋ।
ਜਗ ਦੇ ਵਿੱਚੋਂ ਸੱਚੇ ਪਾਤਸ਼ਾਹ ਸਾਡਾ ਵੀ ਤੁਸੀਂ ਉਧਾਰ ਕਰ ਦਿਓ, ਇਹ ਜਿਹੜੀ ਸਲਾਹ ਹੈ ਸੱਚੇ ਪਾਤਸ਼ਾਹ ਬੜੀ ਚੰਗੀ ਹੈ, ਆਪਣੇ ਹਿਰਦੇ ਤੋਂ ਮੇਰੀ ਦੱਸੀ ਹੋਈ ਇਸ ਸਲਾਹ ਨੂੰ ਟਾਲੋ ਨਾ।
ਜਮਾਦਾਰ ਤੇ ਸੁਣ ਬਹੁ ਬਿਕਸੇ ਮੁਖ ਮੁਸਕਾਤ ਬਾਕੀ ਮਨ ਨਿਕਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਜਮਾਦਾਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਸਤਿਗੁਰੂ ਜੀ ਉਹਦੀਆਂ ਗੱਲਾਂ ਨੂੰ ਸੁਣ ਕੇ ਬਹੁਤ ਖੁਸ਼ ਹੋਏ। ਸਤਿਗੁਰੂ ਜੀ ਨੇ ਮੁਸਕਰਾ ਕੇ ਫਿਰ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਤੈਂ ਸ਼ਰਧਾ ਔਰ ਧਾਰਨ ਕਰੀ ਸ਼ਾਹ ਕੁਮਤ ਕੀ ਦੁਰਮਤ ਹਰੀ। ਸਤਿਗੁਰੂ ਜੀ ਜਮਾਦਾਰ ਨੂੰ ਕਹਿੰਦੇ ਨੇ ਕਿ ਤੂੰ ਆਪਣੇ ਹਿਰਦੇ ਦੇ ਵਿੱਚ ਸਾਡੇ ਪ੍ਰਤੀ ਸ਼ਰਧਾ ਨੂੰ ਧਾਰਨ ਕੀਤਾ ਹੈ ਤੇ ਦੂਸਰੇ ਪਾਸੇ ਬਾਦਸ਼ਾਹ ਦੀ ਜਿਹੜੀ ਕੁਮਤ ਹੈ ਉਸ ਨੂੰ ਆਪਣੇ ਮਨ ਤੋਂ ਦੂਰ ਕੀਤਾ। ਇਸ ਕੋ ਫਲ ਸੁਖ ਪਾਏ ਕਨੇਰੇ ਆਗੇ ਬਦੇ ਬੰਸ ਬਹੁ ਤੇਰੇ। ਸਤਿਗੁਰੂ ਤੇਗ ਬਹਾਦਰ ਜੀ ਨੇ ਵਰਦਾਨ ਦਿੱਤਾ ਹੈ ਇਸ ਚੰਗੇ ਕਰਮ ਦਾ ਤੈਨੂੰ ਇਹ ਫਲ ਮਿਲੇਗਾ ਕਿ ਬਹੁਤੇ ਜ਼ਿਆਦਾ ਸੁਖਾਂ ਦੀ ਪ੍ਰਾਪਤੀ ਹੋਵੇਗੀ, ਤੇਰੀ ਜਿਹੜੀ ਵੰਸ਼ ਹੈ ਉਹ ਬਹੁਤ ਹੀ ਜ਼ਿਆਦਾ ਵਧੇਗੀ। ਨਿਜ ਆਸ਼ੇ ਹਮ ਤੋਹ ਸੁਣਾਵੇ ਤੁਰ ਕੇ ਸਿਰ ਸਿਰ ਦੋਸ਼ ਚੜਾਵੇ। ਫਿਰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮੈਂ ਤੈਨੂੰ ਆਪਣਾ ਦ੍ਰਿੜਤਾ ਦੇ ਨਾਲ ਜਿਹੜਾ ਇਰਾਦਾ ਹੈ ਉਹ ਸੁਣਾਉਂਦਾ ਹਾਂ ਕਿ ਮੈਂ ਆਪਣੇ ਮਨ ਦੇ ਵਿੱਚ ਕੀ ਸੋਚਿਆ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਤੁਰ ਕੇ ਸਿਰ ਸਿਰ ਦੋਸ਼ ਚੜਾਵੇ। ਦਰਅਸਲ ਜਾਣ ਬੁੱਝ ਕੇ ਹੀ ਅਸੀਂ ਕੈਦ ਦੇ ਵਿੱਚ ਪਏ ਹੋਏ ਆ, ਅਸੀਂ ਤੁਰਕਾਂ ਦੇ ਇਸ ਬਾਦਸ਼ਾਹ ਦੇ ਸਿਰ ਦੇ ਉੱਤੇ ਇੱਕ ਦੋਸ਼ ਮਣਨਾ। ਹਤੈ ਤੇਜ ਤੁਰਕਣ ਕੋ ਸਾਰਾ ਜਥਾ ਨ ਠਹਿਰੈ ਪਾਵਕ ਪਾਰਾ। ਸਤਿਗੁਰੂ ਜੀ ਆਪਣਾ ਗੁੱਜਾ ਭੇਦ ਦੱਸਦੇ ਨੇ ਕਿ ਦਰਅਸਲ ਤੁਰਕਾਂ ਦੇ ਸਾਰੇ ਤੇਜ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਆ। ਜਥਾ ਨ ਠਹਿਰੈ ਪਾਵਕ ਪਾਰਾ, ਪਾਵ ਕੇ ਜਿਵੇਂ ਅੱਗ ਉੱਤੇ ਪਾਰਾ ਨਹੀਂ ਠਹਿਰਦਾ ਇਸੇ ਤਰ੍ਹਾਂ ਤੁਰਕ ਵੀ ਠਹਿਰ ਨਹੀਂ ਸਕਦੇ। ਜੇ ਹਮ ਛੁੱਟਿਓ ਚਹਿਤ ਕਿਤ ਜਾਹੇ ਤਾ ਕਿਵ ਪਰਤ ਕੈਦ ਕੇ ਮਾਹੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਅਸੀਂ ਛੁੱਟਣਾ ਹੀ ਚਾਹੁੰਦੇ ਤੇ ਕਿਸੇ ਵੇਲੇ ਵੀ ਇੱਥੋਂ ਜਾ ਸਕਦੇ ਸਾਂ। ਦਰਅਸਲ ਅਸੀਂ ਕੈਦ ਇਸ ਕਰਕੇ ਨਹੀਂ ਹੋਏ ਕਿ ਕਿਸੇ ਵੇਲੇ ਨਿਕਲ ਜਾਣਾ ਹੈ, ਅਸੀਂ ਕੈਦ ਦੇ ਵਿੱਚ ਰਹਿਣ ਵਾਸਤੇ ਹੀ ਕੈਦ ਹੋਏ। ਸ੍ਰੀ ਨਾਨਕ ਕੋ ਬਾਰੇਨ ਪਾਇਓ ਰਾਜ ਜਗਤ ਕੋ ਬਾਬਰ ਲਇਓ। ਸਤਿਗੁਰੂ ਤੇਗ ਬਹਾਦਰ ਜੀ ਜਮਾਦਾਰ ਨੂੰ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਵੱਡੇ ਬਾਬਰ ਨੂੰ ਬਾਦਸ਼ਾਹੀਆਂ ਬਹੁਤੀਆਂ ਸਾਰੀਆਂ ਦਾ ਰਾਜ ਬਖਸ਼ਿਆ ਹੋਇਆ।
ਅਟਲ ਬਾਕ ਹਮਰੇ ਗੁਰ ਕੇਰ ਜਥਾ ਨ ਚਲੇ ਬਾਯੂ ਤੇ ਮੇਰ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬਾਬਰ ਨੂੰ ਸਤਿਗੁਰਾਂ ਨੇ ਬਾਦਸ਼ਾਹੀਆਂ ਦਾ ਵਰਦਾਨ ਦਿੱਤਾ ਸੀ ਤੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਵਚਨ ਅਟਲ ਹੈ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਟਾਲਿਆ ਜਾ ਨਹੀਂ ਸਕਦਾ। ਜਥਾ ਨਾ ਚੱਲੇ ਵਾਯੂ ਤੇ ਮੇਰ, ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਇਸ ਤਰ੍ਹਾਂ ਦਾ ਵਚਨ ਅਟਲ ਹੈ ਕਿ ਜਿਵੇਂ ਹਵਾ ਦੇ ਝੋਂਕਿਆਂ ਦੇ ਨਾਲ ਸਮੇਰ ਪਹਾੜ ਕਦੇ ਨਹੀਂ ਹਿੱਲਦਾ।
ਰਾਜ ਪੁਸ਼ਤ ਲੋ ਜਬ ਬਰ ਜਾਚਾ ਕਿਰਪਾ ਨਿਦਾਨ ਤਬਾਚਾ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਦੋਂ ਬਾਬਰ ਨੇ ਪੁਸ਼ਤਾਂ ਤੱਕ ਸਾਡਾ ਰਾਜ ਰਵੇ ਇਹ ਵਰਦਾਨ ਸਤਿਗੁਰਾਂ ਤੋਂ ਮੰਗਿਆ ਸੀ ਤੇ ਕਿਰਪਾ ਦੇ ਨਿਦਾਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਤਰ੍ਹਾਂ ਦਾ ਇੱਕ ਵਚਨ ਕੀਤਾ।
ਤਬ ਕੁਲ ਮੈਂ ਜਬ ਹੋਏ ਨੇ ਆਏ ਕਰ ਕੂਰੇ ਛੀਨ ਤਬ ਆਏ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਤੇ ਭਾਵੇਂ ਦਿੱਤਾ ਸੀ ਪਰ ਨਾਲ ਦੀ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਵਚਨ ਕੀਤਾ ਸੀ ਕਿ ਤੇਰੀ ਕੁਲ ਦੇ ਵਿੱਚ ਜਿੰਨਾ ਚਿਰ ਨਿਆਂ ਹੁੰਦਾ ਰਹੇਗਾ ਉਨਾ ਚਿਰ ਰਾਜ ਹੋਵੇਗਾ, ਪਰ ਜਦੋਂ ਕਿਸੇ ਵੀ ਬਾਦਸ਼ਾਹ ਨੇ ਅਨਿਆਂ ਨੂੰ ਧਾਰਨ ਕੀਤਾ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਝੂਠਾ ਕਰਕੇ ਸਤਿਗੁਰੂ ਨਾਨਕ ਨੇ ਵਚਨ ਕੀਤਾ ਸੀ ਕਿ ਤੁਹਾਨੂੰ ਵਰਦਾਨ ਦਿੱਤਾ ਹੋਇਆ ਵਾਪਸ ਲੈ ਲਾਂਗਾ।
ਆਬੇਨ ਕਸ਼ਟ ਜਗਤ ਕੋ ਦੀਨ ਕਰਿਓ ਚਹਿ ਹਿੰਦਣ ਤ੍ਰਮ ਹੀਨਾ।
ਤੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਸ ਵੇਲੇ ਇਹ ਜਿਹੜਾ ਔਰੰਗਜ਼ੇਬ ਬਾਦਸ਼ਾਹ ਤਖਤ ਦੇ ਉੱਤੇ ਬੈਠਾ ਹੋਇਆ ਇਹਨੇ ਦੁਨੀਆਂ ਨੂੰ ਬਹੁਤਾ ਹੀ ਜ਼ਿਆਦਾ ਦੁਖੀ ਕੀਤਾ ਹੋਇਆ, ਇਹ ਸਾਰੇ ਹਿੰਦੂਆਂ ਨੂੰ ਬੜਾ ਦੁਖੀ ਕਰਦਾ ਹੈ, ਇਹ ਚਾਹੁੰਦਾ ਹੈ ਕਿ ਕੋਈ ਵੀ ਹਿੰਦੂ ਨਾ ਰਵੇ, ਸਾਰੇ ਇਸਲਾਮ ਨੂੰ ਕਬੂਲ ਕਰਨ।
ਸੰਤ ਅਨੇਕ ਮਤਨ ਕੇ ਜੋਏ ਪ੍ਰਾਣ ਬਿਨਾਸ਼ੀ ਕਿਨ ਸੋਏ। ਅਨੇਕਾਂ ਹੀ ਜਿਹੜੇ ਸੰਤ ਸਨ ਜਿਹੜੇ ਕਿ ਕਈਆਂ ਮਤਾਂ ਦੇ ਸਨ ਉਹਨਾਂ ਸਾਰਿਆਂ ਦੇ ਪ੍ਰਾਣਾਂ ਦਾ ਇਹਨੇ ਨਾਸ਼ ਕਰਵਾ ਦਿੱਤਾ।
ਬ੍ਰਿੰਦ ਤੁਰਕ ਤਨ ਮੈਂ ਦਰਵੇਸ਼ ਮਾਰੇ ਦੈ ਕਸ਼ਟ ਵਿਸ਼ੇਸ਼।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਜਿਹੜੇ ਮੁਸਲਮਾਨ ਦਰਵੇਸ਼ ਸਨ ਉਹਨਾਂ ਨੂੰ ਵੀ ਇਸਨੇ ਵੱਡੇ ਕਸ਼ਟ ਦੇ ਕੇ ਮਰਵਾ ਦਿੱਤਾ। ਜਿਸ ਤਰ੍ਹਾਂ ਕਿ ਇਤਿਹਾਸ ਦੇ ਵਿੱਚ ਪਿੱਛੇ ਪ੍ਰਸੰਗ ਆਇਆ ਸੀ ਕਿ ਸਰਮਦ ਫਕੀਰ ਨੂੰ ਇਸਨੇ ਮਰਵਾ ਦਿੱਤਾ, ਭਾਵੇਂ ਉਹ ਇਸਲਾਮ ਦਾ ਧਾਰਨੀ ਵੀ ਸੀ ਪਰ ਇਹਦੇ ਹੁਕਮ ਦੇ ਵਿੱਚ ਨਹੀਂ ਸੀ ਚੱਲਦਾ, ਇਸ ਕਰਕੇ ਉਹਨੂੰ ਵੀ ਮਰਵਾ ਦਿੱਤਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇਹ ਜਿਹੜਾ ਬਾਦਸ਼ਾਹ ਹੈ ਬੜਾ ਪਾਪੀ ਹੈ, ਜਿਹਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ, ਦਰਵੇਸ਼ਾਂ ਨੂੰ ਤੇ ਸੰਤਾਂ ਮਹਾਤਮਾ ਨੂੰ ਮਾਰ ਦਿੱਤਾ।
ਸ੍ਰੀ ਨਾਨਕ ਕੇ ਬਰ ਕੋ ਜਾਨ ਇਸ ਕੋ ਕਰ ਨ ਸਕਿਓ ਕੋ ਹਾਨ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ ਹੋਇਆ, ਇਸ ਕਰਕੇ ਅੱਜ ਤੱਕ ਇਹਦਾ ਕੋਈ ਨਾਸ ਨਹੀਂ ਕਰ ਸਕੇ।
ਹਿੰਦ ਤੁਰਕ ਯਾਰ ਬਿੰਦ ਮਨਿੰਦ ਬ੍ਰਿੰਦਨ ਦੁਖਦ ਜਥਾ ਨਿਸ ਇੰਦ।
ਸਤਿਗੁਰੂ ਜੀ ਕਹਿੰਦੇ ਨੇ ਕਿ ਹਿੰਦੂ ਸਾਰੇ ਦੇ ਸਾਰੇ ਕਮਲ ਦੇ ਫੁੱਲਾਂ ਦੇ ਵਰਗੇ ਨੇ ਤੇ ਇਹਨਾਂ ਨੂੰ ਦੁੱਖ ਦੇਣ ਵਾਸਤੇ ਇਹ ਰਾਤ ਦਾ ਚੰਦਰਮਾ ਹੈ, ਕਿਉਂਕਿ ਸੂਰਜ ਨੂੰ ਦੇਖ ਕੇ ਕਮਲ ਖਿੜਦੇ ਨੇ ਔਰ ਰਾਤ ਦੇ ਵੇਲੇ ਮੁਰਝਾ ਜਾਂਦੇ ਨੇ। ਕਹਿਣ ਤੋਂ ਭਾਵ ਹੈ ਕਿ ਰਾਤ ਦੇ ਚੰਦਰਮਾ ਵਰਗਾ ਇਹ ਔਰੰਗਜ਼ੇਬ ਬਾਦਸ਼ਾਹ ਹੈ ਜਿਹਨੇ ਸਾਰੇ ਹਿੰਦੂਆਂ ਨੂੰ ਮੁਰਝਾ ਦਿੱਤਾ।
ਦੇ ਸਿਰ ਕੋ ਇਸ ਕਰ ਅਪਰਾਧੀ ਹਟੈ ਸਕਲ ਜਗ ਕੀ ਜਿਮ ਵਿਆਦੀ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਆਪਣੇ ਸਿਰ ਦਾ ਬਲੀਦਾਨ ਦੇ ਕੇ ਇਸ ਬਾਦਸ਼ਾਹ ਨੂੰ ਅਸੀਂ ਅਪਰਾਧੀ ਬਣਾਉਣਾ ਹੈ, ਦੋਸ਼ੀ ਬਣਾਉਣਾ ਹੈ। ਹਟੈ ਸਕਲ ਜਗ ਕੀ ਜਿਮ ਵਿਆਦੀ, ਭਾਵ ਕਿ ਇਸ ਨੂੰ ਅਪਰਾਧੀ ਬਣਾ ਕੇ ਫਿਰ ਦੰਡਿਤ ਕੀਤਾ ਜਾਵੇਗਾ, ਸਾਰੇ ਜਗ ਦੇ ਰੋਗ ਵਰਗੇ ਇਸ ਔਰੰਗ ਨੂੰ ਮਾਰਾਂਗੇ।
ਸ਼ਰਦਾ ਭਾਵ ਸਹਿਤ ਤੋਂ ਜਾਣਾ ਬਾਤ ਮਰਮ ਕੀ ਕੀਨ ਬਖਾਨਾ।
ਸਤਿਗੁਰੂ ਤੇਗ ਬਹਾਦਰ ਜੀ ਜਮਾਦਾਰ ਨੂੰ ਕਹਿੰਦੇ ਨੇ ਕਿ ਤੇਰੇ ਮਨ ਦੇ ਵਿੱਚ ਸ਼ਰਧਾ ਭਾਵਨਾ ਨੂੰ ਅਸੀਂ ਦੇਖਿਆ ਤਾਂ ਹੀ ਇਹ ਜਿਹੜੀ ਗੁੱਝੀ ਗੱਲ ਹੈ ਅਸੀਂ ਤੈਨੂੰ ਦੱਸੀ।
ਦੇਖਤ ਰਹੋ ਜਥਾ ਅਬ ਹੋਵੇ ਰਾਜ ਤੁਰਕ ਕਰਤੇ ਸਭ ਖੋਵੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੋ ਹੁੰਦਾ ਹੈ ਬਸ ਚੁੱਪ ਚਾਪ ਹੋ ਕੇ ਉਸ ਨੂੰ ਦੇਖਦਾ ਰਹਿ, ਤੁਰਕਾਂ ਦਾ ਜਿਹੜਾ ਰਾਜ ਹੈ ਉਹ ਖਤਮ ਹੋ ਜਾਏਗਾ, ਇਹਦੇ ਘਰ ਦੇ ਵਿੱਚ ਰਾਜ ਨਹੀਂ ਰਹੇਗਾ।
ਸੁਣ ਕੇ ਜਮਾਦਾਰ ਗੁਰਬਾਨੀ ਜਾਣਿਓ ਭੇਦ ਬੰਧਨ ਠਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਜਮਾਦਾਰ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਤੇ ਗੁੱਝਾ ਭੇਦ ਸਤਿਗੁਰਾਂ ਤੋਂ ਸੁਣਿਆ ਤੇ ਫਿਰ ਚੁੱਪ ਹੋ ਗਿਆ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਕੇ ਫਿਰ ਇਸ ਤਰ੍ਹਾਂ ਬੇਨਤੀ ਕਰਦਾ,
ਕਹਿੰਦਾ ਸਤਿਗੁਰ ਤੁਮ ਸਭ ਵਿਦ ਸਮਰੱਥ ਛੁੱਟਣ ਛੁਟਾਵਣ ਜਗ ਕੇ ਹੱਥ।
ਕਹਿੰਦਾ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਹਰ ਇੱਕ ਤਰੀਕੇ ਦੇ ਨਾਲ ਸਮਰੱਥ ਹੋ, ਛੁੱਟਣ ਛੁਟਾਵਣ ਜਗ ਕੋ ਹੱਥ, ਭਾਵ ਕੇ ਤੁਹਾਡੇ ਛੁੱਟਣ ਦੀ ਗੱਲ ਤੇ ਬੜੀ ਦੂਰ ਦੀ ਹੈ, ਤੁਸੀਂ ਤੇ ਸਾਰੀ ਦੁਨੀਆਂ ਨੂੰ ਛੁਡਾ ਸਕਦੇ ਹੋ, ਇਹ ਤੁਹਾਡੇ ਵਿੱਚ ਵੱਡੀ ਸਮਰੱਥਾ ਹੈ।
ਕਿਆ ਕਹਿ ਸਕੈ ਸ਼ਕਤ ਤੇ ਹੀਨੇ ਭੂਤ ਭਵਿਖਤ ਲਖੋ ਪਰ ਬੀਨੇ।
ਜਮਾਦਾਰ ਕਹਿੰਦਾ ਕਿ ਸੱਚੇ ਪਾਤਸ਼ਾਹ ਅਸੀਂ ਸ਼ਕਤੀ ਤੋਂ ਹੀਣੇ ਹਾਂ, ਅਸੀਂ ਸੱਚੇ ਪਾਤਸ਼ਾਹ ਕੀ ਕਹਿ ਸਕਦੇ ਹਾਂ, ਕਿਉਂਕਿ ਤੁਸੀਂ ਤੇ ਬੀਤ ਚੁੱਕੇ ਯੁੱਗਾਂ ਦੇ ਸਮੇਂ ਨੂੰ ਜਾਣਦੇ ਹੋ ਔਰ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਵੀ ਤੁਸੀਂ ਜਾਣਦੇ ਹੋ।
ਕਹਿਤ ਸੁਣਤ ਹੋਈ ਜਬ ਪ੍ਰਾਤੀ ਮਿਟੀ ਸਕਲ ਕੀ ਧਰਕਤ ਛਾਤੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਕਹਿੰਦਿਆਂ ਸੁਣਦਿਆਂ ਹੀ ਸਵੇਰ ਹੋ ਗਈ ਹੈ, ਮਿੱਟੀ ਸਕਲ ਕੀ ਧਰਕਤ ਛਾਤੀ, ਭਾਵ ਕਿ ਜਿਨ੍ਹਾਂ ਦੀ ਛਾਤੀ ਡਰ ਦੇ ਨਾਲ ਬੜੀ ਧੜਕ ਰਹੀ ਸੀ ਉਹ ਸਾਰੀ ਦੀ ਸਾਰੀ ਇਕਾਗਰਤਾ ਦੇ ਵਿੱਚ ਆਈ।
ਸ੍ਰੀ ਗੁਰ ਤੇਗ ਬਹਾਦਰ ਕਹਿਓ ਹਮਰੋ ਸਿੱਖ ਇੱਕ ਬਾਹਰ ਰਹਿਓ।
ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਜਮਾਦਾਰ ਨੂੰ ਆਖਿਆ ਕਿ ਸਾਡਾ ਇੱਕ ਸਿੱਖ ਆਇਆ ਹੋਇਆ ਜਿਨ੍ਹੇ ਰਾਤ ਦਾ ਬਾਹਰ ਡੇਰਾ ਲਾਇਆ। तेह बुलाए अब आनो पासा, हम दिश रख निश्चिंत प्रवासा।
सतगुरु जी कहिंदे ने जिहड़ा सानू सिख मिलन दे वास्ते आया है, असी उस नू मिलना चाहुंदे हां, इस करके साडे कोल ओ सिख नू बुला के लिया। हम दिश ते रख निश्चिंत प्रवासा, सतगुरु जी कहिंदे ने साडे वल्लों निश्चिंत हो जा, प्रवासा रख, साडे वचना दे उत्ते प्रतीत कर।
सुन कर जमादार तर पाऊ, जान्यो हृदय विशाल पर बाऊ।
कवि जी लिखते ने के सुन के जमादार ने बहुते ही ज्यादा प्रेम नु धारण किया, ते सतगुरां दे वड्डे विशाल प्रभाव नु जाने।
आप जाए कारा गृह बाहर, खोजो सिख जिम रह जाहर।
कवि संतोख सिंह जी लिखते ने के जमादार आप कैद खाने दे विचों बाहर गया है, ते सतगुरां दे उस सिख नु लभ्या खोजिया जिहड़ा के छुपया होया सी।
संग अपने ले कर गयो, गुर के निकट पुचावत पयो।
उस सिख नु अपने नाल लेके सतगुरां दे कोल जमादार पहुंचया है, ते सतगुरां दे नाल उसदा जाके मिलाप कराया।
सावधानता प्रथम जो कर ही, हटियो तबे परवासा तर ही।
जिन्नी भी सावधानता पहला करता सी, वो सारी सावधानता उसने हुण हटा दिती है, क्योंकि सतगुरां दे चरणां दे उत्ते बहुते ही ज्यादा प्रतीत ते भरोसा बज गए।
महाशक्त जुत आपै आए, कैद परन बड़ हेत बताए।
मन दे विच जमादार सोचदा है कि सतगुरु जी ते बहुत वड्डे शक्ति दे मालक ने, इत्थे अपने आप ही कैद दे विच पए होए ने। कैद परन बड़ हेत उपाए, इस तो इलावा कैद दे विच पैण दा की कारण है, ए वड्डा भेद वी सतगुरां ने मैनू दस्सिया।
क्या कर सकै तिनो रखवारी, चाहे सो करन लगे आवारी।
सोचदा है मन दे विच जमादार कि असी इन्हां दी की रखवाली कर सकदे हां, पाव के की पैरा इन्हां दे उत्ते बैठा सकदे हां, जिन्हां नूं कुछ भी करन लग्यां रता भी देर नहीं लगदी।
हम दुरमत कर क्यों दुख पावे, जिनो अग्यक दोजक जावे।
जमादार मन दे विच सोचदा है कि असी खोटी बुद्धि दे नाल क्यों दुरमति दी वरतों करनी है, भाव के क्यों इन्हां दे नाल ऐसा वर्ता करना है, क्योंकि जेड़ा भी इन्हां दे नाल माड़ा वर्ता करेगा, इन्हां दी जेड़ा भी अवज्ञा करेगा, वह दोजकां दी अग दे विच सुट्टिया जाएगा। कवि जी अगले अध्याय का प्रारंभ कर दे।
लोह पिंजरे मैं गुरु, नमो करी सिख देख, मुच्यो बिलोचन जल तबे संकट हृदय वशेख।
ग्रंथाकार भाई संतोख सिंह जी लिखते ने कि उस सिख ने सतगुरां नूं जाके नमस्कार कीती है, जेड़े सतगुरु जी लोहे दे पिंजरे दे विच बंद कीते हुए सन। कवि जी लिखते ने कि जदों ही इस तरह की हालत सतगुरां दी उस सिख ने देखी, ते अखां दे विचों उहदे हंजू डिगन लगे।
हाथ जोर सब अर्ज गुजारी, आए समान कुटुंब तुम्हारी।
हाथ जोड़ के सिख ने अर्ज करनी शुरू कीती है कि हे सच्चे पातशाह जी, तुहाडे हुक्म नूं सारे तुहाडे परिवार ने मन्ने। तज लख नौर आनंदपुर गए, ब्रिद माता को संकट पए। सिख ने आख्या कि सच्चे पातशाह, तुसी हुक्म भेजिया सी कि लखनौर नूं छड के सारे दे सारे आनंदपुर नगरी दे विच चले जान, तुहाडे हुक्म नूं सारे परिवार ने मन्निया है, लखनौर नगर नूं छड दित्ता है, ते सारे आनंदपुर चले गए ने। सच्चे पातशाह, ब्रिद माता को संकट पए, तुहाडी जिहड़ी ब्रिद माता है भाव के माता नानकी जी, कहिंदा कि उहनां नूं तुहाडे प्रति बड़ा संकट है।
बार बार ले स्वास बडेरे, बैठत उठत द्रगण जल गेरे।
सिख कहिंदा है कि माता नानकी जी बड़े दुखी रहिंदे ने, हमेशा ठंडे होके भरदे ने, बहिंदिया उठदिया जिथे भी जांदे ने अखां दे विचों हंजुआं दा पानी डिगदा रहिंदा।
ਤਿਮ ਸਿਰ ਗੁਜਰੀ ਬਹੁ ਦੁਖ ਪਾਵੇ, ਤੁਮਰੀ ਦਿਸ਼ਨਿਤ ਪ੍ਰਤੀ ਚਿਤ ਲਾਵੇ। ਸਿੱਖ ਨੇ ਬੇਨਤੀ ਕੀਤੀ ਹੈ ਕਿ ਜਿਸ ਤਰ੍ਹਾਂ ਤੁਹਾਡੇ ਮਾਤਾ ਜੀ ਦੁਖੀ ਨੇ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਤੁਹਾਡੇ ਮਹਿਲ ਭਾਵ ਕੇ ਮਾਤਾ ਗੁਜਰੀ ਜੀ ਵੀ ਬਹੁਤ ਜ਼ਿਆਦਾ ਦੁੱਖਾਂ ਨੂੰ ਪਾਉਂਦੇ ਨੇ, ਤੁਹਾਡੇ ਵੱਲੋਂ ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਉਹ ਚਿੰਤਾ ਕਰਦੇ ਨੇ। ਕਹਾਂ ਹੋਏ ਹੈ ਲਖੀ ਨ ਜਾਏ, ਨਿਸ ਦਿਨ ਚਿੰਤਾ ਕਰਤ ਬਤਾਏ। ਭਾਵ ਕੇ ਕੀ ਹੋਵੇਗਾ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ, ਇਸ ਕਰਕੇ ਸੱਚੇ ਪਾਤਸ਼ਾਹ ਰਾਤ ਦਿਨ ਦੋਵੇਂ ਮਾਤਾਵਾਂ ਬਹੁਤ ਚਿੰਤਾ ਦੇ ਵਿੱਚ ਰਹਿੰਦੀਆਂ ਨੇ। ਸਾਹਿਬ ਜ਼ਾਦਾ ਦੇ ਅਹਿਲਾਦ, ਤੀਰ ਤਰਾਵੇ ਕਰ ਤੁਮ ਯਾਦ। ਸਿੱਖ ਨੇ ਆਖਿਆ ਕਿ ਭਾਵੇਂ ਮਾਤਾਵਾਂ ਤੇ ਬੜਾ ਦੁੱਖ ਮੰਨਦੀਆਂ ਨੇ, ਚਿੰਤਾ ਵੀ ਬੜੀ ਕਰਦੀਆਂ ਨੇ, ਪਰ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਸਾਹਿਬਜ਼ਾਦਾ ਹੈ ਉਸਨੇ ਆਪਣੇ ਮਨ ਨੂੰ ਬਹੁਤ ਜ਼ਿਆਦਾ ਤਗੜਾ ਕੀਤਾ ਹੋਇਆ, ਉਹ ਸਗੋਂ ਮਾਤਾਵਾਂ ਨੂੰ ਬਹੁਤ ਤਰ੍ਹਾਂ ਦੇ ਬਚਨ ਕਹਿ ਕੇ ਧੀਰੇ ਦੇਣ ਦਾ ਯਤਨ ਕਰਦਾ। ਕਹਿ ਮਹਿਮਾ ਬਿਦ ਅਨਕ ਤੁਮਾਰੀ, ਕਾਰਨ ਕਰਨ ਸ਼ਕਤ ਧਰ ਪਾਰੀ। ਸੱਚੇ ਪਾਤਸ਼ਾਹ ਤੁਹਾਡੇ ਜਿਹੜੇ ਸਾਹਿਬਜ਼ਾਦੇ ਨੇ ਗੋਬਿੰਦ ਰਾਏ ਜੀ, ਅਨੇਕਾਂ ਤਰੀਕਿਆਂ ਦੇ ਨਾਲ ਤੁਹਾਡੀ ਮਹਿਮਾ ਨੂੰ ਬਿਆਨ ਕਰਕੇ ਇਸ ਤਰ੍ਹਾਂ ਦੇ ਬਚਨ ਕਹਿੰਦੇ ਨੇ। ਕਾਰਨ ਕਰਨ ਸ਼ਕਤ ਤਰ ਪਾਰੀ, ਗੋਬਿੰਦ ਰਾਏ ਜੀ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਕਾਰਨ ਕਰਨ ਨੇ ਉਹਨਾਂ ਦੇ ਵਿੱਚ ਵੱਡੀਆਂ ਸ਼ਕਤੀਆਂ ਨੇ। ਚਹੈ ਸੋ ਕਰੈ ਨ ਲੱਗੇ ਆਵਾਰੀ, ਆਪੇ ਰਚੀ ਬਾਰਤਾ ਸਾਰੀ। ਸੱਚੇ ਪਾਤਸ਼ਾਹ ਜੀ ਤੁਹਾਡੇ ਜਿਹੜੇ ਸਾਹਿਬਜ਼ਾਦੇ ਨੇ ਉਹ ਸਾਰਿਆਂ ਨੂੰ ਇਸ ਤਰ੍ਹਾਂ ਦੇ ਬਚਨ ਕਹਿ ਕੇ ਧੀਰੇ ਦੇਣ ਦਾ ਯਤਨ ਕਰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਤੇ ਸ਼ਕਤੀਸ਼ਾਲੀ ਨੇ, ਜੋ ਚਾਹਣ ਸਤਿਗੁਰੂ ਜੀ ਕਰ ਸਕਦੇ ਨੇ, ਉਹਨਾਂ ਨੂੰ ਕੁਝ ਵੀ ਕਰਨ ਲੱਗਿਆਂ ਕੋਈ ਦੇਰ ਨਹੀਂ ਲੱਗ ਸਕਦੀ। ਦਰਅਸਲ ਉਹ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਜੋ ਤੁਸੀਂ ਲੀਲਾ ਰਚੀ ਹੈ ਇਹ ਆਪਣੀ ਸਵੈਮ ਰਜਾ ਦੇ ਅਨੁਸਾਰ ਹੀ ਰਚੀ। ਤਉ ਯਦਕ ਬਿਰ ਲਾਪੈ ਮਾਈ, ਸਾਸ ਨੁਖਾ ਹੋਇ ਕਹਿ ਇਕ ਥਾਈ। ਸਿੱਖ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ ਕਿ ਭਾਵੇਂ ਤੁਹਾਡੇ ਸਾਹਿਬਜ਼ਾਦੇ ਬੜਾ ਦਿਲਾਸਾ ਦਿੰਦੇ ਨੇ, ਪਰ ਤਾਂ ਵੀ ਸੱਚੇ ਪਾਤਸ਼ਾਹ ਦੋਵੇਂ ਮਾਈਆਂ ਬੜਾ ਵਿਰਲਾਪ ਕਰਦੀਆਂ ਨੇ, ਬੜਾ ਦੁੱਖ ਮੰਨਦੀਆਂ ਨੇ। ਦੋਵੇਂ ਨੂੰਹ ਸੱਸ ਇੱਕ ਜਗ੍ਹਾ ਦੇ ਉੱਤੇ ਹੋ ਕੇ ਚਿੰਤਾ ਦੀਆਂ ਗੱਲਾਂ ਵਿਚਾਰਦੀਆਂ ਨੇ। ਤਿੰਨ ਕੇ ਧੀਰ ਤਰਾਵਣ ਕਾਰਨ, ਤੁਮਰੇ ਸੁਤ ਮੋਹ ਕੀਨ ਹਕਾਰਨ। ਸੱਚੇ ਪਾਤਸ਼ਾਹ ਜਿਹੜੇ ਤਰੀਕੇ ਦੇ ਨਾਲ ਦੋਵਾਂ ਮਾਤਾਵਾਂ ਨੂੰ ਧੀਰਜ ਬੱਝੇ, ਉਹ ਤਰੀਕਾ ਕਰਨ ਦੇ ਵਾਸਤੇ ਸੱਚੇ ਪਾਤਸ਼ਾਹ ਤੁਹਾਡੇ ਪੁੱਤਰ ਨੇ ਭਾਵ ਕੇ ਸਾਹਿਬਜ਼ਾਦੇ ਨੇ ਮੈਨੂੰ ਤੁਹਾਡੇ ਕੋਲ ਭੇਜੇ। ਦਾਦੀ ਅਰ ਨਿਜ ਮਾਤ ਸੁਣਾਏ, ਕਹਿਓ ਕਿ ਨਿਜੈ ਸੁਧ ਮੰਗਵਾਏ। ਭਾਵ ਕੇ ਸਾਹਿਬਜ਼ਾਦੇ ਨੇ ਆਪਣੀ ਦਾਦੀ ਨਾਨਕੀ ਨੂੰ ਤੇ ਆਪਣੀ ਮਾਤਾ ਗੁਜਰੀ ਜੀ ਨੂੰ ਇਹ ਆਖਿਆ ਹੈ ਕਿ ਜੇਕਰ ਤੁਸੀਂ ਮੇਰੀ ਗੱਲ ਨਹੀਂ ਮੰਨਦੀਆਂ ਤੇ ਤੁਸੀਂ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਖਬਰ ਮੰਗਾ ਲਓ, ਜੋ ਸਤਿਗੁਰੂ ਤੇਗ ਬਹਾਦਰ ਜੀ ਹੁਕਮ ਕਰਨਗੇ ਫਿਰ ਤੁਸੀਂ ਉਹਨਾਂ ਦੇ ਹੁਕਮ ਨੂੰ ਮੰਨਿਓ। ਜਥਾ ਕਹਿ ਪਿਤ ਤਥਾ ਸੁਣੀ ਜੈ, ਤਰੋ ਪਰ ਤੀਤ ਨ ਚਿੰਤਾ ਕੀ ਜੈ। ਸਿੱਖ ਕਹਿੰਦਾ ਕਿ ਸਾਹਿਬਜ਼ਾਦੇ ਨੇ ਆਖਿਆ ਸੀ ਕਿ ਤੁਸੀਂ ਸਤਿਗੁਰਾਂ ਦੇ ਕੋਲ ਖਬਰ ਭੇਜੋ, ਜਿਵੇਂ ਫਿਰ ਪਿਤਾ ਜੀ ਕਹਿਣਗੇ ਉਵੇਂ ਤੁਹਾਨੂੰ ਖਬਰ ਪਹੁੰਚ ਜਾਵੇਗੀ, ਤੇ ਤੁਸੀਂ ਫਿਰ ਪ੍ਰਤੀਤ ਨੂੰ ਧਾਰਨ ਕਰਿਓ ਤੇ ਚਿੰਤਾ ਨਾ ਕਰੋ। ਜੋ ਕ੍ਰਿਤ ਆਪ ਕਰਨ ਕੋ ਗਏ, ਕੌਣ ਹਟਾਏ ਸਕੈ ਸੋ ਥੀਏ। ਸਾਹਿਬਜ਼ਾਦੇ ਨੇ ਮਾਤਾਵਾਂ ਨੂੰ ਇਹ ਵੀ ਬਚਨ ਆਖਿਆ ਸੀ ਕਿ ਜਿਹੜਾ ਕੰਮ ਕਰਨ ਦੇ ਵਾਸਤੇ ਪਿਤਾ ਜੀ ਦਿੱਲੀ ਗਏ ਹੋਏ ਨੇ, ਕੌਣ ਹਟਾਏ ਸਕੈ ਸੋ ਥੀਏ। ਭਾਵ ਕੇ ਜੋ ਕੰਮ ਕਰਨ ਦੇ ਵਾਸਤੇ ਸਤਿਗੁਰੂ ਤੇਗ ਬਹਾਦਰ ਜੀ ਦਿੱਲੀ ਕੈਦ ਹੋਏ ਨੇ, ਉਸ ਕੰਮ ਕਰਨ ਤੋਂ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਹਟਾ ਨਹੀਂ ਸਕਦੀ। ਕਹਿਓ ਮੋਹ ਸਤਿਗੁਰ ਕੇ ਹਾਥ, ਕਰੋ ਲਿਖਾਵਨ ਹੈ ਜਿਮ ਗਾਥ। ਸਿੱਖ ਨੇ ਬੇਨਤੀ ਕੀਤੀ ਹੈ, ਕਹਿੰਦਾ ਹੈ ਸਤਿਗੁਰੂ ਤੇਗ ਬਹਾਦਰ ਜੀ, ਸਾਹਿਬਜ਼ਾਦੇ ਨੇ ਮੈਨੂੰ ਇਹ ਵੀ ਹੁਕਮ ਕੀਤਾ ਸੀ ਕਿ ਜੋ ਵੀ ਸਤਿਗੁਰੂ ਤੇਗ ਬਹਾਦਰ ਜੀ ਹੁਕਮ ਕਰਨ, ਅਰਜ ਕਰੇ ਕਿ ਸਾਰਾ ਕੁਝ ਇੱਕ ਚਿੱਠੀ ਦੇ ਹੁਕਮਨਾਮੇ ਦੇ ਰੂਪ ਦੇ ਵਿੱਚ ਲਿਖ ਕੇ ਦੇਣ। ਆਣ ਦਿਖਾਵੇ सुन है जब तीर तरह दुख पर हर सब।
सिख कहिंदा कि साहिबजादे ने आख्या सी कि जदों तू सतगुरु तेग बहादुर जी दी लिखी हुई चिट्ठी नू लै के आवेगा, जदों सारे उस चिट्ठी नू देखणगे ते फिर सारयां दे मन दे विच धीरज बजेगा, सारे दे सारे दुखां नू दूर करणगे।
इस कारण ते मैं चले आयो, सुधरावर की चाहत पायो।
सिख ने अर्ज की है कि सच्चे पातशाह इस कारण दे वास्ते मैं चल के तुहाडे कोल पहुंचा हां। एक ते सच्चे पातशाह तुहाडा हुक्मनामा लेना चाहुंदा हां, जिहदे विच तुसी अपने परिवार दे वल संदेशे लिखो ते तुहाडी खबर सार मैं चाहुंदा हां।
सिख संगत यार ब्रिंद मसंद, तुम दिश ते सब चिंत बिलंद।
सिख कहिंदा है कि तुहाडा परिवार ही तुहाडे वल्लों चिंतित ते दुखी नहीं है। सच्चे पातशाह सारी दी सारी जिहड़ी सिख संगत है समेत सारिआं मसंदां दे, ओह सारी संगत बहुत ज्यादा चिंता दे विच है, सारे बड़े दुखी ने।
मिलें परस पर धरें बिखादा, अवरंग कूर करियो बड बादा।
सच्चे पातशाह जदों भी सिख सेवक परस्पर एक दूजे दे नाल मिलदे ने ते बहुत ही ज्यादा दुख मनदे ने, क्योंकि सारे जानदे ने कि औरंगजेब बादशाह बहुत ही ज्यादा बादी है, झगड़ालू है।
बिना मिले सब के चले आए, बहुत बेसूरत सिख समुदाए।
सिख ने भी अर्ज की है कि सच्चे पातशाह बगैर किसी नू खबर दित्या ते बगैर किसी नू मिलिया सच्चे पातशाह अचानक तुसी चल के आ गए, बहुत बेसूरत सिख समुदाय, इस करके बहुते सारे सिख बहुत ही ज्यादा झुरदे ने पछताउंदे ने।
सुन कर सब हिन केर बिरतंता, ले कागद कर मैं भगवंता।
कवि संतोख सिंह जी लिखदे ने कि जदों सिख ने इस तरह दियां बेनतियां कीतियां ते उस वेले फिर सतगुरु सच्चे पातशाह जी ने कागज नू अपने हथ दे विच फड़िया।
कलम दान को तब मंगवायो, जमादार को नर ले आयो।
सतगुरां ने कागज लिया है, इस तों इलावा कलम ते दवात नू भी मंगवाया है। जमादार दा जिहड़ा आदमी सी ओह दोवां चीजां नू कलम नू ते दवात नू लै के आया।
सब संगत प्रति लिख उपदेशु, करे शलोक विराग विशेषु।
कवि संतोख सिंह जी लिखते ने कि सारियां संगतां दे वास्ते फिर सतगुरां ने उपदेशमई बचन लिखे ने। सतगुरु सच्चे पातशाह जी ने श्लोकां दी रचना कीती जिन्हां दे विच बहुत ज्यादा वैराग।
जो नर होए जिसके अधिकारी, सो मन एव सीख हमारी।
सतगुरां ने बचन कीता कि जेड़े भी सिख इस चीज दे अधिकारी ने ओह साडी इह सिख्या नू मनन।
सुख प्राप्त जोग लोक मजारी, लिखे श्लोक सुकरत योचारी।
जिन्हां नू सुन के सुख दी प्राप्ति होवे ते दोवां लोकां दे विच सुख मिलन, लिखे श्लोक सो कर तो जारी, उस वेले फिर सतगुरु तेग बहादुर सच्चे पातशाह जी ने इस तरीके दे नाल श्लोक उचारिया। श्री मुख वाक श्लोक महला नौवां।
गुण गोविंद गायो नहीं, जन्म अकार थकीन, कहो नानक हर भज मना, जेह बिद जल को मीन।
जेड़े नौवें महले दे श्लोक ने जेड़े के भोग दे समय पढ़े जांदे ने, ए सारे श्लोकां दी रचना सतगुरु तेग बहादुर सच्चे पातशाह जी ने उस लोहे दे पिंजरे दे विच बैठ के ही कीती। सतगुरु तेग बहादुर सच्चे पातशाह जी ने जेड़ी चिट्ठी लिखी है ओहदे विच लिखिया है, गुण गोविंद गायो नहीं, जन्म अकार थकीन। भाव के जेड़ा भी मनुख परमेश्वर दे गुणा दा गान नहीं करदा, समझ लो कि अपने मनुखा जन्म नूं ओह बेकार दे विच गवा रहा।
कौ नानक हर भज मना, जेह बिद जल को मीन।
सतगुरु तेग बहादुर सच्चे पातशाह जी कहिंदे ने कि हे नानक, क्योंकि सतगुरु तेग बहादुर सच्चे पातशाह जी ने जेड़ी बाणी है सतगुरु नानक दे नाम दे उत्ते लिखी है, क्योंकि सतगुरु नानक देव तों बाद जिन्ने भी अगले तेग बहादुर जी तक गुरु साहिबान होए ने
ਉਹਨਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਿਰਲੇਖ ਨੂੰ ਹੀ ਵਰਤਿਆ ਹੈ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਦੇ ਉੱਤੇ ਲਿਖਦੇ ਨੇ, ਕਹੋ ਨਾਨਕ ਹਰ ਭਜ ਮਨਾ ਜਿਹ ਬਿਧ ਜਲ ਕੋ ਮੇਨ, ਕਹਿਣ ਤੋਂ ਪਾਵੈ ਕਿ ਇਸ ਤਰੀਕੇ ਦੇ ਨਾਲ ਪਰਮੇਸ਼ਵਰ ਨੂੰ ਭਜਣਾ ਚਾਹੀਦਾ, ਪਰਮੇਸ਼ਵਰ ਨੂੰ ਯਾਦ ਕਰਨਾ ਚਾਹੀਦਾ ਜਿਸ ਤਰੀਕੇ ਦੇ ਨਾਲ ਇੱਕ ਮੱਛੀ ਪਾਣੀ ਨੂੰ ਯਾਦ ਕਰਦੀ, ਕਿਉਂਕਿ ਪਾਣੀ ਜਿਹੜਾ ਹੈ ਉਹ ਮੱਛੀ ਦਾ ਜੀਵਨ ਹੈ। ਇਸ ਕਰਕੇ ਆਪਣੇ ਜੀਵਨ ਦੀ ਚਾਹ ਉਹ ਪਾਣੀ ਦੇ ਨਾਲ ਕਰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਪਰਮੇਸ਼ਵਰ ਦੇ ਨਾਲ ਮਨੁੱਖ ਦਾ ਜਿਹੜਾ ਪਿਆਰ ਹੈ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਮੱਛੀ ਦਾ ਪ੍ਰੇਮ ਪਾਣੀ ਦੇ ਨਾਲ ਹੁੰਦਾ। ਇਹ ਜਿਹੜਾ ਸਲੋਕ ਸੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਚਿੱਠੀ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਪ੍ਰਥਮ ਲਿਖਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅਗਲੀ ਵਾਰਤਾ ਨੂੰ ਜਿਸ ਤਰੀਕੇ ਦੇ ਨਾਲ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਨੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰਿਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬਨ ਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲੋ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।